ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਇਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਮੂਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕ੍ਰਿਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਬੇਸਮਾਰ ਅਥਾਹ ਅਗੰਤੀ ਅਤੋਲੈ ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੈ ਸੋ ਕਹੋ ਟਲ ਗੁਰੂ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ
ਜਾਇ
ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ
ਜਾਇ ਸ੍ਰੀ ਵਾਹਿਗੁਰੂ ਸਾਹਿਬ ਜੀ ਪੌਣ ਪਾਣੀ ਬੈ ਸੰਤਰ ਰਜਗੁਣ ਤਮਗੁਣ ਸਤਗੁਣ ਜਿੱਤਾ ਮਨ ਵਚ ਕਰਮ ਸੰਕਲਪ ਕਰ ਇੱਕ ਮਨ ਹੋਏ ਬਿਗੋਏ ਦੁਚਿੱਤਾ ਲੋਕ ਵੇਦ ਗੁਰ ਗਿਆਨ ਲਿਵ ਅੰਦਰ ਇੱਕ ਬਾਹਰ ਬਹੁ ਪਿਤਾ ਮਾਤ ਲੋਕ ਪਾ ਤਾਲ ਜਿਣ ਸੁਰਗ ਲੋਕ ਵਿੱਚ ਹੋਏ ਅਥਿਤਾ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕਰ ਪਤਿਤ ਪਵਿੱਤਾ ਗੁਰਮੁਖ ਸੁਖ ਪਲ ਪਾਇਆ ਅਤੁਲ ਅਡੋਲ ਅਮੋਲ ਅੰਮ੍ਰਿਤਾ ਸਾਧ ਸੰਗਤ ਮਿਲ ਪੀੜ ਨਪਿਤਾ ਪੌਣ ਪਾਣੀ ਬੈ ਸੰਤਰੋ ਰਜਗੁਣ ਤਮਗੁਣ ਸਤਗੁਣ ਜਿੱਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਸ਼ਾਮ ਦੇ ਵਕਤ ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਪਹੁੰਚ ਕੇ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਕੇ ਚਰਨ ਪਰਸੇ ਕੀਰਤਨ ਦਾ ਲਾਭ ਪ੍ਰਾਪਤ ਕੀਤਾ ਬਹੁਤ ਸਾਰੇ ਗੁਰਮੁਖਾਂ ਨੇ ਤੇ ਗੁਰੂ ਦਰਬਾਰ ਵਿੱਚ ਵੀ ਤੇ ਦੂਰ ਦੁਰਾਡੇ ਵੀ ਆਪ ਗੁਰੂ ਘਰ ਵਿਖੇ ਜੋ ਪ੍ਰਵਾਹ ਕਥਾ ਦਾ ਕੀਰਤਨ ਦਾ ਚੱਲ ਰਿਹਾ ਆਨੰਦ ਮਾਣ ਰਹੇ ਹੋ ਸੋ ਜਿਸ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਸ ਮਹਾਨ ਰਚਨਾ ਦੀ ਕਥਾ ਸ਼ਾਮ ਦੇ ਵਕਤ ਸਥਾਨ ਤੇ ਹੈ ਤੇ ਭਾਈ ਸਾਹਿਬ ਜੀ ਦੀ 29ਵੀਂ ਵਾਰ ਅਤੇ ਇਸ ਵਾਰ ਦੀ ਚੌਥੀ ਪੌੜੀ ਤਿੰਨ ਪਿੱਛੇ ਹੋ ਚੁੱਕੀਆਂ ਹਨ। ਚੌਥੀ ਪੌੜੀ ਦੇ ਅੰਦਰ ਗੁਰਸਿੱਖਾਂ ਦੀ ਰਹਿਣੀ ਦਾ ਵਰਣਨ ਭਾਈ ਸਾਹਿਬ ਜੀ ਕੁਝ ਪ੍ਰਮਾਣ ਦੇ ਕੇ ਗੁਰਸਿੱਖ ਦੀ ਰਹਿਤ, ਗੁਰਸਿੱਖ ਦੇ ਕਰਤੱਵ, ਸਿੱਖੀ ਦੇ ਸਰੂਪ ਦੀ ਵਿਆਖਿਆ ਭਾਈ ਸਾਹਿਬ ਕਰਨਗੇ। ਗੁਰੂ ਕਿਰਪਾ ਕਰੇ ਭਾਈ ਸਾਹਿਬ ਭਾਈ ਗੁਰਦਾਸ ਜਿਨ੍ਹਾਂ ਦੀ ਸਿੱਖ ਜਗਤ ਦੇ ਵਿੱਚ ਜੋ ਉਹਨਾਂ ਦੀ ਪਹਿਚਾਣ ਹੈ ਉਸੇ ਤਰ੍ਹਾਂ ਹੈ ਜੈਸੇ ਹਿੰਦੂ ਮਤ ਦੇ ਅੰਦਰ ਮਹਾਰਿਸ਼ੀ ਵਿਆਸ ਦੀ ਪਹਿਚਾਣ ਹੈ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੂੰ ਉਹ ਰੁਤਬਾ ਦਿੱਤਾ ਜਾਂਦਾ। ਸੋ ਭਾਈ ਗੁਰਦਾਸ ਜੀ ਦੀ ਜਿਹੜੀ ਰਚਨਾ ਹੈ 40 ਵਾਰਾਂ ਹਨ। 41ਵੀਂ ਵਾਰ ਦੂਸਰੇ ਭਾਈ ਗੁਰਦਾਸ ਸਿੰਘ ਦੀ ਹੈ ਜੋ ਅੰਮ੍ਰਿਤਧਾਰੀ ਸਿੰਘ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਹੈ। ਇਤਿਹਾਸ ਦੇ ਵਿੱਚ ਗੁਰਦਾਸ ਨਾਮ ਦੇ ਗੁਰਸਿੱਖ ਜਿਹੜੇ ਹੋਰ ਵੀ ਹੋਏ ਹੈ ਅਤੇ ਉਹਨਾਂ ਦੇ ਵਿੱਚੋਂ ਇੱਕ ਗੁਰਸਿੱਖ ਦਾ ਨਾਮ ਕੋਈ ਬਹੁਤਾ ਪ੍ਰਸਿੱਧ ਨਹੀਂ। ਤਿੰਨ ਗੁਰਸਿੱਖਾਂ ਦੇ ਨਾਮ ਇਤਿਹਾਸ ਵਿੱਚ ਪ੍ਰਸਿੱਧ ਹਨ। ਉਹਨਾਂ ਦੇ ਵਿੱਚ ਭਾਈ ਵਹਿਲੂ ਦੀ ਵੰਸ਼ ਦੇ ਗੁਰਦਾਸ ਨਾਮ ਦੇ ਸਿੱਖ ਜਿਹੜੇ ਹੋਏ ਹੈ ਅਤੇ ਮਸੰਦ ਸਨ ਔਰ ਬੜੇ ਗੁਰਮੁਖ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮੇਲ ਹੋਇਆ ਇਹਨਾਂ ਦਾ ਅਤੇ ਭਾਈ ਵਹਿਲੋ ਕੇ ਗੁਰਦਾਸ ਉਹਨਾਂ ਨੂੰ ਕਿਹਾ ਜਾਂਦਾ ਅਤੇ ਇੱਕ ਗੁਰਦਾਸ ਨਾਮ ਦੇ ਸਿੱਖ ਦੀ ਭਾਈ ਆਦਮ ਦੀ ਕਥਾ ਵਿੱਚ ਕਥਾ ਆਉਂਦੀ ਹੈ। ਉਹ ਵੀ ਕੋਈ ਗੁਰਸਿੱਖ ਦਾ ਨਾਮ ਗੁਰਦਾਸ ਹੈ, ਗੁਰੂ ਘਰ ਦੇ ਬਹੁਤ ਸੇਵਕ ਹੋਏ ਨੇ ਵੀ ਅਤੇ ਇੱਕ ਭਾਈ ਗੁਰਦਾਸ ਅੰਮ੍ਰਿਤਧਾਰੀ ਹੈ ਜਿਨ੍ਹਾਂ ਨੇ 41ਵੀਂ ਵਾਰ ਰਚੀ ਹੈ। ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿਸ਼ੇਦਾਂ ਖੇਲਾ, ਗੁਰਸਿਮਰ ਮਨਾਈ ਕਾਲ ਕਾਂ ਖੰਡੇ ਕੀ ਮੇਲਾ, ਪੀਵਹ ਪਾਲ ਖੰਡ ਤਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲ। ਇਹ ਉਹਨਾਂ ਦੀ ਰਚਨਾ ਗੁਰਦਾਸ ਸਿੰਘ ਨਾਮੇ ਕਵੀ ਦੀ ਹੈ। ਗੁਰਸਿੱਖਾਂ ਨੇ ਉਸ ਨੂੰ ਭਾਈ ਗੁਰਦਾਸ ਦੇ 40 ਵਾਰਾਂ ਦੀ ਪੋਥੀ ਦੇ ਪਿਛਲੇ ਪਾਸੇ ਇਸੇ ਪੋਥੀ ਦੇ ਵਿੱਚ ਅੰਕਿਤ ਕਰ ਦਿੱਤਾ ਹੈ, ਇਸ ਕਰਕੇ 41 ਵਾਰਾਂ ਹਨ ਅਤੇ 41 ਵਾਰਾਂ ਦੀ ਉਹ ਕਥਾ ਹੁੰਦੀ ਹੈ। ਦੂਸਰੇ ਭਾਈ ਗੁਰਦਾਸ ਦੀ ਵੀ ਵਾਰ ਦੀ ਕਥਾ ਨਾਲ ਹੀ ਹੁੰਦੀ ਹੈ ਅਤੇ ਹੁਣ ਜਿਸ ਭਾਈ ਸਾਹਿਬ ਦੀ ਰਚਨਾ ਨੂੰ ਅਸੀਂ ਵਿਚਾਰਨ ਲੱਗੇ ਹਾਂ ਇਹ ਭੱਲਿਆਂ ਦੀ ਵੰਸ਼ ਦੇ ਵਿੱਚੋਂ ਹੋਏ ਅਤੇ ਜਿਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਚਾਰ ਭਰਾ ਸਨ ਔਰ ਇਹਨਾਂ ਦੇ ਛੋਟੇ ਭਰਾ ਤਾਂ ਈਸ਼ਰਦਾਸ ਜਿਹੜੇ ਸਨ ਉਹਨਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਹੋਏ ਨੇ, ਯਾਨੀ ਗੁਰੂ ਅਮਰਦਾਸ ਮਹਾਰਾਜ ਦੇ ਸਕੇ ਭਤੀਜੇ ਸਨ ਜਿਨ੍ਹਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਹੀ ਆਪਣੇ ਘਰ ਦੇ ਵਿੱਚੋਂ ਹੀ ਗੁਰਮਤਿ ਦੀ ਸੋਝੀ ਪ੍ਰਾਪਤ ਹੁੰਦੀ ਹੈ। ਇਹਨਾਂ ਨੂੰ ਇਮਾਨ ਪ੍ਰਾਪਤ ਹੈ। ਇਹਨਾਂ ਦੇ ਤਾਇਆ ਜੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਹਨ। ਭਾਈ ਸਾਹਿਬ ਜੀ ਨੇ ਚਾਰ ਗੁਰੂ ਸਾਹਿਬਾਨਾਂ ਦੀ ਸੰਗਤ ਕੀਤੀ ਹੈ ਭਾਈ ਗੁਰਦਾਸ ਜੀ ਨੇ। ਜਿੱਥੇ ਉਹਨਾਂ ਦੀ ਰਚਨਾ ਦੀ ਜਾਣ ਪਹਿਚਾਣ ਹੈ ਉੱਥੇ ਉਹਨਾਂ ਦੀ ਵੀ ਖੁਦ ਜਾਣ ਪਹਿਚਾਣ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਅਤੇ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਸਵਾਇਮਾਨ ਹੋਏ ਤਾਂ ਭਾਈ ਗੁਰਦਾਸ ਸਾਹਿਬ ਜੀ ਦਾ ਸੰਸਾਰ ਕ੍ਰਿਸ਼ਤਾ ਬਦਲਿਆ, ਗੁਰੂ ਨਾਨਕ ਦੀ ਗੱਦੀ ਚੌਥੇ ਥਾਂ 'ਤੇ ਸੋੜਬੰਸ ਵਿੱਚ ਆ ਗਈ ਅਤੇ ਭਾਈ ਗੁਰਦਾਸ ਦਾ ਭਾਵੇਂ ਰਿਸ਼ਤਾ ਤਾਂ ਬਦਲਿਆ ਹੈ भाई गुरदास की भावना नहीं बदली ते ताए का रिश्ता पिता नालों कम नहीं हुंदा ते फिर उस तो बाद पीढ़ी जदों बदली है बहनोईये का रिश्ता जिहड़ा है वो भावें बराबरता वाली बात बन जाती है पर फिर भी सत्कार है साढ़े समाज के जिथे लड़की का सत्कार है उथे हमेशा वास्ते दामाद का सत्कार है सहुरे परिवार विच। भाई गुरदास ने कदे नहीं सोचिया क्योंकि आप जी दे ताए की पुत्री है बीबी भानी सके भरा उन्होंने मोहन ते मोहरी जी हैं गुरु अमरदास महाराज के चार बच्चे सन दो बेटियां दो बेटे मोहन ते मोहरी दो पुत्र हैं बीबी भानी ते दानी दो पुत्रियां ते उन्हां सके भरावां दा बीबी भानी दे नाल जैसा रिश्ता है भाई गुरदास दा जिन्हां दी चचेरे यानी चाचे दी और ताए दी आपसी संतान भावे रिश्ते विच बहुता भैन भरावां च फर्क नहीं भाई गुरदास दा बहुत प्यार है। गुरु नानक की जोत चौथे थान से आती है तो रिश्ता नाल बदलता है। भाई गुरदास ने फिर गुरमत इस रिश्ते नूं संसारक रिश्ते नाल जोड़ के कदे मन दे विच फर्क नहीं आया बड़ा आनंद माणिया गुरमत का। इस तों अगे फिर गुरता गद्दी की पीढ़ी बदलती है भाई गुरदास का रिश्ता भी बदलता है पर भावना फिर भी नहीं बदलती। जिथे अगे रिश्ता प्यो पुत दा ते भरावां वाले बराबर दे रिश्ते दीयां गल्लां बीत गईयां हुण गुरता गद्दी ते बहण वाला गुरु भाई गुरदास दा भाणजा लगदा ते जो मामे दा रिश्ता है वह पिता दे नालों कम नहीं है। दाने कहिंदे ने दो वारी मां शब्द निकलदा तां मामा शब्द बनदा ते संस्कृत च इहनूं कहिंदे ने मां तुल जिहड़ा रिश्ता मां दे बराबर दा है मामा। पर भाई गुरदास दे शरदा भावना च राई जिन्ना फर्क नहीं इह नहीं है कि भाणजा गुरता गद्दी ते है गुरु नानक दा सरूप वेखदे। भाई गुरदास की जिंदगी दे अंदर गुरु नानक दी गुरता गद्दी दी पीढ़ी बदली। पंजवें थान ते भाणजा ते छेवें थान ते उते पोतरियां दी थां लगदे आ गुरु हरगोबिंद साहिब। भाई गुरदास दी भावना फिर उही है उन्होंने अपनी भावना विच अंतरा नहीं आउण दित्ता। चौं गुरुआं दी संगत दे विच जो उन्होंने गुरमत नूं नेड़े होके हंडाया गुरु साहिबाना तो सिखिया वह फिर काव्य रचना दे विच उन्होंने गुरु के सिद्धांत नूं ऐसा गुंथन किया है ते आप जी की जिहड़ी रचना है इस नूं तीन प्रकार के माण मिले हुए। पहला माण प्राप्त है गुरु साहिबाना ने यह हुक्म किया कि गुरबाणी की कुंजी बाणी जो भाई गुरदास बखाणी। भाई गुरदास तेरी रचना जिहड़ी है गुरबाणी की कुंजी है जिवें जिंदरा जिहड़ा कुंजी तो बिना नहीं खुलदा। बहुत सारे सिद्धांत ऐसे जिहड़े भाई गुरदास जी वह गोहज भेदां नूं सहजे खोल देंदे अपनी रचना दे अंदर इस करके गुरबाणी की कुंजी कहा गया है। यह दर्जा भाई साहब जी नूं प्राप्त हुंदा है। ते दूसरा गुरु साहब ने हुक्म किया कि भाई साहब जिहड़ा तेरी रचना नूं पढ़ लेगा उस नूं संपूर्ण रूप दे विच सिखी प्राप्त होएगी। मानो अपनी रचना दी सिखी दी मूर्ति नूं शकल नूं अपनी रचना दे विच ऐसा पेश कर देन सिक्खी दे सरूप नूं कि कोई भी सिख ਤੇ ਇਸ ਰਚਨਾ ਦੇ ਨਾਲ ਆਪਣੇ ਆਪ ਨੂੰ ਇਉਂ ਵੇਖ ਲਵੇ ਜਿਵੇਂ ਸ਼ੀਸ਼ੇ ਦੇ ਅੱਗੇ ਖੜ ਕੇ ਵੇਖੀਦਾ ਕਿ ਮੇਰੀ ਸ਼ਕਲ ਕਿਹੋ ਜਿਹੀ। ਸਿੱਖੀ ਦਾ ਇੱਕ ਦਰਪਣ ਹੈ ਜਿਹਦੇ ਵਿੱਚ ਕੋਈ ਆਪਣੀ ਸ਼ਕਲ ਦੇਖੇ ਕਿ ਤੂੰ ਕਿੱਥੇ ਖੜਾ ਹੈ, ਕਿ ਸਿੱਖ ਕਿਹੋ ਜਿਹਾ ਹੁੰਦਾ। ਇਹ ਮਾਣ ਭਾਈ ਗੁਰਦਾਸ ਦੀ ਬਾਤ, ਉਹਨਾਂ ਦੀ ਰਚਨਾ ਨੂੰ ਮੈਂ ਇਸ ਕਰਕੇ ਭਾਈ ਸਾਹਿਬ ਜੀ ਦੀ ਇਸ ਰਚਨਾ ਦੇ ਅੰਦਰ ਤੀਸਰਾ ਦਰਜਾ ਗੁਰਸਿੱਖਾਂ ਨੇ ਪੁਰਾਤਨ ਸਮੇਂ ਤੋਂ ਇਹ ਮਹਿਸੂਸ ਕਰਕੇ ਭਾਈ ਸਾਹਿਬ ਨੂੰ ਦਿੱਤਾ ਵੀ ਜੇ ਸੰਪੂਰਨ ਰੂਪ ਦੇ ਅੰਦਰ ਪੁਰਾਤਨ ਗੁਰੂ ਸਾਹਿਬਾਨਾਂ ਦੇ ਵੇਲੇ ਦਾ ਕੋਈ ਸਹੀ ਰੂਪ ਦੇ ਅੰਦਰ ਰਹਿਤਨਾਮਾ ਹੈ ਸਿੱਖੀ ਦਾ, ਤਾਂ ਭਾਈ ਗੁਰਦਾਸ ਦੀ ਰਚਨਾ ਹੈ। ਇਹ ਤਿੰਨ ਮਾਣ ਪ੍ਰਾਪਤ ਨੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਨੂੰ, ਗੁਰਬਾਣੀ ਦੀ ਕੁੰਜੀ ਹੈ, ਪੜ੍ਹਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਜਿਹੜੀ ਹੈ ਬੜੇ ਬੜੇ ਸਿਧਾਂਤ ਬਹੁਤ ਸੌਖੇ ਅਤੇ ਕੁਝੇ ਵਿੱਚ ਸਮੁੰਦਰ ਬੰਦ ਕਰ ਦਿੰਦੇ ਆ, ਔਰ ਸਿੱਖੀ ਦਾ ਰਹਿਤਨਾਮਾ ਹੈ। ਇਹ ਤਿੰਨ ਮਾਣ ਪ੍ਰਾਪਤ ਨੂੰ ਉਸੇ ਵਿਚਾਰ ਦੇ ਅਨੁਸਾਰ ਅਤੇ ਜੋ 29ਵੀਂ ਵਾਰ ਹੈ ਇਸ ਵਾਰ ਦੇ ਚੌਥੀ ਪੌੜੀ ਦੇ ਅੰਦਰ ਸਿੱਖੀ ਸਰੂਪ ਦਾ ਭਾਈ ਸਾਹਿਬ ਜੀ ਜਿਸ ਪ੍ਰਕਾਰ ਨਕਸ਼ਾ ਆਪਣੀ ਰਚਨਾ 'ਚ ਬੰਨਦੇ ਹੈ, ਇਹ ਉਹਨਾਂ ਦੀ ਕਰਨੀ ਕਮਾਈ ਨੂੰ, ਉਹਨਾਂ ਦੀ ਵਿਦਵਤਾ ਨੂੰ ਅਤੇ ਉਹਨਾਂ ਦੇ ਭਾਵਨਾ ਦੇ ਬੋਲ, ਉਹਨਾਂ ਦੀ ਹੰਢਾਈ ਹੋਈ ਗੁਰਸਿੱਖੀ ਨੂੰ ਨਮਸਕਾਰ ਹੀ ਕਰਨੀ ਬਣਦੀ ਹੈ। ਸੋ ਆਓ ਜਿਸ ਪ੍ਰਕਾਰ ਇਹ ਵਿਚਾਰ ਅੱਗੇ ਆ ਰਹੀ ਹੈ ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਪੌਣ ਪਾਣੀ ਬੈਸੰਤਰ ਰਜਗੁਣ ਤਮਗੁਣ ਸਤਗੁਣ ਜਿੱਤਾ।
ਹੁਣ ਭਾਈ ਸਾਹਿਬ ਕਹਿੰਦੇ ਵੀ ਸਿੱਖ ਕਹਾਉਣਾ ਹੀ ਸੌਖਾ ਹੈ ਤੇ ਸਿੱਖ ਬਣਨਾ ਬੜਾ ਔਖਾ ਹੈ, ਤੇ ਜਦੋਂ ਕਰਨੀ ਦੇ ਵਿੱਚ ਸਿੱਖ ਨੂੰ ਵੇਖਿਆ ਜਾਏਗਾ, ਕਰਨੀ ਇੱਕ ਕਸਵੱਟੀ ਹੈ ਕਿ ਕਰਨੀ ਕਿਹੋ ਜਿਹੀ ਹੈ, ਕੇਵਲ ਕਥਨੀ ਕੁਛ ਵੀ ਨਹੀਂ, ਕੇਵਲ ਪਹਿਰਾਵਾ ਕੁਛ ਵੀ ਨਹੀਂ ਹੈ, ਤੇ ਕਰਨੀ ਹੀ ਕਥਨੀ ਬਣ ਜਾਂਦੀ ਹੈ। ਕਰਨੀ ਦੇ ਵਿੱਚ ਬਹੁਤ ਵੱਡੀ ਸਮਰੱਥਾ ਸਿੱਖਿਆ ਦੀ ਹੋਇਆ ਕਰਦੀ ਹੈ, ਔਰ ਕਰਨੀ ਤੋਂ ਬਿਨਾਂ ਕਥਨੀ ਸ਼ਕਤੀਹੀਣ ਹੈ। ਤੇ ਭਾਈ ਸਾਹਿਬ ਪਹਿਲੀ ਤੁਕ ਦੇ ਵਿੱਚ ਹੀ ਜੋ ਵਰਣਨ ਕੀਤਾ, ਪੌਣ ਪਾਣੀ ਬੈਸੰਤਰੋ ਰਜ ਗੁਣ ਤਮ ਗੁਣ ਸਤ ਗੁਣ ਜਿੱਤਾ, ਪਿੱਛੇ ਆ ਕੇ ਇੱਕ ਸ਼ਬਦ ਦਿੰਦੇ ਆ ਜਿੱਤਾ। ਜਿੱਤੇ ਦਾ ਮਤਲਬ ਹੈ ਜਿੱਤ ਜਾਣਾ। ਤੇ ਹੁਣ ਭਾਈ ਸਾਹਿਬ ਜੀ ਨੇ ਜਿੱਤ ਕਿਸ ਥਾਂ ਤੇ ਪ੍ਰਾਪਤ ਕਰਨ ਦੀ ਗੱਲ ਕਹੀ ਹੈ ਕਿ ਗੁਰਸਿੱਖੀ ਦੀ ਰਹਿਤ ਕੈਸੀ ਹੈ, ਕਰਨੀ ਕੈਸੀ ਹੈ। ਪੌਣ ਨਾਂ ਹੈ ਹਵਾ ਦਾ ਤੇ ਪਾਣੀ ਨਾਮ ਹੈ ਜਲ ਦਾ, ਬੈਸੰਤਰ ਨਾਮ ਅਗਨੀ ਦਾ ਹੈ। ਕੀ ਭਾਈ ਸਾਹਿਬ ਨੇ ਅੱਗ ਨੂੰ ਜਿੱਤਣ ਦੀ ਗੱਲ ਕੀਤੀ ਹੈ, ਹਵਾ ਨੂੰ ਜਿੱਤਣ ਦੀ ਗੱਲ ਕੀਤੀ ਹੈ? ਤੇ ਇਹ ਹਵਾ ਨੂੰ ਜਿੱਤਣ ਦਾ, ਪਾਣੀ ਨੂੰ ਜਿੱਤਣ ਦਾ, ਅੱਗ ਨੂੰ ਜਿੱਤਣ ਦਾ ਭਾਈ ਸਾਹਿਬ ਨੇ ਇਹ ਪ੍ਰਮਾਣ ਦਿੱਤੇ ਹੈ ਵੀ ਤਰਤੀਬ ਅਨੁਸਾਰ। ਤੇ ਆਪ ਜੀ ਕਹਿੰਦੇ ਰਾਜਗੁਣ ਤਮ ਗੁਣ ਸਤ ਗੁਣ, ਤਿੰਨ ਗੁਣ ਹਨ ਇਹ। ਰਾਜਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ, ਪਰਮੇਸ਼ਰ ਦੀ ਮਾਇਆ ਜਿਹੜੀ ਹੈ ਤਿੰਨ ਗੁਣ ਰੂਪ ਹੋ ਕਰਕੇ ਸੰਸਾਰ ਵਿੱਚ ਪ੍ਰਵਿਰਤ ਹੋਈ ਗਈ ਹੈ, ਔਰ ਇਹਨਾਂ ਗੁਣਾਂ ਦੀ ਇੱਕ ਗੂੜੀ ਨੀਂਦ ਦੇ ਅੰਦਰ, ਅਗਿਆਨਤਾ ਦੀ ਅਵਿਦਿਆ ਦੀ ਨੀਂਦ ਦੇ ਅੰਦਰ ਸੰਸਾਰ ਸੁੱਤਾ ਪਿਆ, ਔਰ ਗੁਰੂ ਸਾਹਿਬ ਇਹਨਾਂ ਤਿੰਨੇ ਗੁਣਾਂ ਦੀ ਨੀਂਦ ਤੋਂ ਜਗਾਉਣ ਵਾਸਤੇ, ਜਾਗਰਤ ਅਵਸਥਾ ਗਿਆਨ ਦੀ ਲਿਆਉਣ ਵਾਸਤੇ ਆਪ ਜੀ ਹੋਕਾ ਦਿੰਦੇ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਹਾਂ ਗਾਫਲ ਸੋਇਆ। ਅਗਿਆਨ ਦੇ ਵਸ ਸੰਸਾਰਕ ਤੌਰ 'ਤੇ ਜੀਵ ਨੇ ਕੋਈ ਗੱਲ ਸਿੱਖੀ ਹੈ कि जिस वेले थके हुए नूं बेरामी दे कारण थकान लाउण वास्ते ते जिस वेले संसार दी क्रिया बंद हो जाए, नेत्र बंद हो गए, अखे जी इहदे नाल दिमाग जिहड़ा हौला हो गया, शरीर हौला हो गया, नींद आ गई। संसार ने इसे नींद नूं नींद समझा होया, पर महाराज कहिंदे भुल जो जागत सोवत वह प्रकार। ये तो बहुत प्रकार का है। असल दे विच जदों असीं जागण दी इस तरह की हंगता करते हैं भी हुण असीं जागदे हाँ, रात नूं मैं सुत्ता पिया सी, इन्ने घंटे सुत्ता सी ते हुण जागदा। महाराज कहिंदे नहीं सज्जना, तूं हुण भी सुत्ता ही पिया, अजे भी नहीं जागया। इस घर में कोई जागतर है? कहिंदे सावत वस्त ओह अपनी लहै। कोई कोई है जिहड़ा इस शरीर रूपी घर दे अंदर जागदा है, नहीं तो सारा संसार तेही गुणी संसार भ्रम सोता सुत्या रहन बिहाणी। उम्र रूपी रात सुत्या ही जिवें सुते पिया जहाज दे विच, गड्डी मोटर दे विच सफर निबड़ रहा है ते सुत्ता पिया, जदों जागदा फिर देखदा भी मैं जिथे पहुंचना सी बिल्कुल नेड़े आ गया, मैं तो सुते ही सफर निबड़ गया। साड़ी जिंदगी का सफर अज्ञानता की नींद विच सुत्या ही निबड़ता जा रहा है। ते इस करके महाराज साहब ने जगाउण की गल कीती है। संसार दे पक्ष तों जे वेखीए कि एक दीवा जगदा होवे, सैकड़े हजारां लखां दीवे बुझिया होया नूं इको ही दीवा जगाउण विच समर्था रखदा, क्योंकि वह जगदा है। बुझे हुए दीवां दे विच कोई चानना नहीं, भावें बत्ती है, तेल है, दीवा ठीक है, पर जगदा नहीं है। जगदे दीवे की कीमत है। अंधेरे ने जाना उदों है जदों चानना आ जाएगा। साढ़े अंतशकरण के अंदर बुझिया होया दीवा है, अज्ञान के कारण अंधकार छाया। कहिंदे जिस वेले दीवा बलै अंधेरा जाए, अंधेरा उस वेले खत्म है। तो इस करके गुरदाता गुरहेवे कर गुरदीप कते हो लोए, जागदा दीवा गुरु है। और इस करके इतिहास के पन्नियां ते ये गल है कि अंग परस के अंगद बनिया ज्यों दीवे ते दीवा। जदों दीवे तो दीवा प्रकाशमय हुंदा है, जिस दीवे ने बुझे हुए दीवे नूं जगाया है, जगाउण तों बाद उहदी कोई समर्था घटी नहीं है, बल्कि उसे दा रूप दो रूपां दे विच आणना, फिर तीन रूपां दे विच आणना, वधदा जाएगा चानना। इस तरह ज्ञान घटदा नहीं, ज्ञान वधदा जांदा है। परमात्मा दे ज्ञान दा चानना ऐसा है, जिन्ना जिन्ना बंडो वधेगा। तो इस करके संसार सारा सुत्ता पिया है ते इस नूं जगाउण वास्ते, क्योंकि तीन गुण जिहड़े ने रजगुण सतगुण तमगुण इको ही माया दे अगे तीन, जिन्हां नूं चेले कहा गुरबाणी च, माया दे तीन पुत्र ने। एक माया ने ब्रह्म दी सत्ता नूं पा के तीन गुण पैदा कर लै। परमात्मा एक सी, एकावाई जुगत व्याई, तीन चेले परवान, तीन गुण पैदा करते, रजगुण सतगुण तमगुण। यह संसार का मुढ़ है। साढ़े शरीर तिना गुणा के बने हुए न, साढ़े सुभा तीन गुणा के हैं, तो पहरावे जड़े वह भी तीन गुणा के अंदर, पहरावा भी तीन गुणा के विच, और जिहड़े खाने ने साढ़े वह भी तीन गुणा के अंदर। भगवान कृष्ण जी ने गीता के अंदर यह बड़े विस्तार पूर्वक बात लिखी हुई है, तेजी का बहुत संखेप के अखर भाई गुरदास वर्णन करते कि यह जिहड़े तीन गुण हैं, जदों मनुख की बिरती जिहड़ी है ਰਜੋ ਗੁਣ ਹੁੰਦੀ ਹੈ ਤਾਂ ਉਹਦਾ ਕੈਸਾ ਕਰਤਵ ਬਣ ਜਾਂਦਾ ਹੈ, ਤਮੋ ਗੁਣ ਚ ਕੈਸਾ ਕਰਤਵ ਬਣਦਾ ਹੈ, ਸਤੋ ਗੁਣ ਚ ਕੈਸਾ ਕਰਤਵ ਬਣਦਾ। ਭਾਈ ਗੁਰਦਾਸ ਦੀ ਰਚਨਾ ਜਿਹੜੀ ਹੈ ਇਹ ਬਹੁਤ ਕੋਈ ਸੌਖੀ ਨਹੀਂ ਹੈ ਸਮਝਣੀ, ਇਹ ਇਤਿਹਾਸ ਨਹੀਂ ਵੀ ਸਾਖੀ ਚੱਲਦੀ ਹੈ ਤਾਂ ਉਹਦੇ ਚ ਕੰਨ ਰਸ ਬਣ ਗਿਆ ਸਾਖੀ, ਬੜਾ ਆਨੰਦ ਆ ਰਿਹਾ। ਭਾਈ ਸਾਹਿਬ ਜੀ ਤਾਂ ਅਲੂਣੀ ਸਿਲ ਹੈ, ਨਿਰਾ ਗਿਆਨ ਦਾ ਭੰਡਾਰਾ ਹੈ, ਨਿਰੀ ਗਿਆਨ ਦੀ ਸੋਝੀ ਹੈ, ਨਿਰਾ ਜੀਵਨ ਹੈ, ਜੀਵਨ ਦਾ ਗੂੜ ਰਹੱਸ ਹੈ ਭਾਈ ਗੁਰਦਾਸ ਦੀ ਰਚਨਾ। ਸੋ ਇਸ ਕਰਕੇ ਸੰਸਾਰ ਦਾ ਜਿਹੜਾ ਮੁੱਢ ਹੈ ਇਹ ਤਿੰਨ ਗੁਣ ਹਨ। ਮਾਇਆ ਹੀ ਬ੍ਰਹਮ ਦੀ ਸੱਤਾ ਨੂੰ ਪਾ ਕੇ ਤੇ ਇਹਦਾ ਆਸਰਾ ਬ੍ਰਹਮ ਹੈ ਤੇ ਫਿਰ ਤਿੰਨ ਗੁਣ ਪੈਦਾ ਕੀਤੇ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ। ਇਹ ਉਹੀ ਬਾਤ ਹੈ ਤੇ ਜਿਸ ਵੇਲੇ ਜੀਵ ਦੀ ਤਮੋ ਗੁਣ ਬਿਰਤੀ ਹੁੰਦੀ ਹੈ, ਤਮੋ ਗੁਣ ਬਿਰਤੀ ਦੇ ਵਿੱਚ ਵਾਧਾ ਕਿਵੇਂ ਹੁੰਦਾ ਹੈ, ਬਾਸੀ ਅੰਨ ਖਾਣਾ ਤੇ ਸੜਿਆ ਹੋਇਆ ਅੰਨ ਖਾਣਾ, ਮਾਸ ਸ਼ਰਾਬ ਆਦਿ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਤੇ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਤਮੋ ਗੁਣ ਦੀ ਬਹੁਲਤਾ ਹੋ ਜਾਂਦੀ ਹੈ। ਜਿਨ੍ਹਾਂ ਨੇ ਭਜਨ ਸਿਮਰਨ ਕਰਨਾ ਉਹ ਤਮੋ ਗੁਣਾਂ ਤੋਂ ਪਰਹੇਜ਼ ਕਰਨ, ਕਿਉਂਕਿ ਬਿਰਤੀ ਟਿਕਾਅ ਵਿੱਚ ਹੋ ਨਹੀਂ ਸਕੇਗੀ। ਤਮੋ ਗੁਣ ਬਿਰਤੀ ਦੇ ਵਿੱਚ ਕੀ ਹੈ, ਦੂਸਰੇ ਨੂੰ ਗਾਲ ਕੱਢੇਗਾ, ਤਮੋ ਗੁਣ ਬਿਰਤੀ ਦੇ ਵਿੱਚ ਦੂਸਰੇ ਦਾ ਨੁਕਸਾਨ ਕਰਨ ਬਾਰੇ ਸੋਚੇਗਾ, ਦੂਜੇ ਦੀ ਨਿੰਦਾ ਕਰੇਗਾ, ਦੂਸਰੇ ਦਾ ਅਪਮਾਨ ਕਰਨ ਵਾਸਤੇ ਉੱਦਮ ਕਰੇਗਾ, ਹਿੰਮਤ ਕਰੇਗਾ, ਇੱਥੋਂ ਤੱਕ ਕਿ ਦੂਸਰੇ ਨੂੰ ਮਾਰਨ ਵਾਸਤੇ ਜੇ ਖੁਦ ਨੂੰ ਵੀ ਮਰਨਾ ਪੈ ਜਾਏ ਤਾਂ ਕਰ ਲਏਗਾ, ਕਿਉਂਕਿ ਤਮੋ ਗੁਣ ਬਿਰਤੀ ਵਿੱਚ ਹੋਏਗਾ। ਤਮੋ ਗੁਣ ਬਿਰਤੀ ਵਾਲੇ ਕਹਿੰਦੇ ਸੁਣੇ ਗਏ ਨੇ ਵੀ ਮੇਰਾ ਭਾਵੇਂ ਕੱਖ ਨਾ ਰਹੇ ਵੀ ਤੇਰੇ ਕੱਖ ਛੱਡਣਾ ਨਹੀਂ, ਇਹ ਤਮੋ ਗੁਣ ਬਿਰਤੀ ਹੈ, ਇਹ ਚਮਤਕਾਰ ਹੀ ਤਮੋ ਗੁਣ ਬਿਰਤੀ ਦਾ। ਜਿੰਨੀਆਂ ਲੜਾਈਆਂ ਜਿੰਨੇ ਪੁਆੜੇ ਘਰ ਘਰ ਵਿੱਚ ਨੇ ਤਮੋ ਬਿਰਤੀ ਦੇ ਨਾ, ਤਮੋ ਗੁਣ ਦੇ ਨਾ, ਇਹ ਤਮੋ ਗੁਣ ਦੇ ਵਿੱਚ ਸਾੜਦਾ ਫੂਕਦਾ। ਮੈਂ ਤਾਂ ਇੱਥੋਂ ਤੱਕ ਵੀ ਦੇਖਿਆ ਤਮੋ ਗੁਣ ਦਾ ਪ੍ਰਭਾਵ। ਇੱਕ ਸੁਗੜ ਬੀਬੀ ਜਿਹਨੇ ਆਪਣੇ ਘਰ ਵਾਲੇ ਦੀ ਇਹ ਸ਼ਿਕਾਇਤ ਕੀਤੀ ਔਰ ਉਹਦੇ ਸਾਹਮਣੇ ਬੈਠਿਆਂ ਕੀਤੀ ਵੀ ਬਾਬਾ ਜੀ ਇਹਨੂੰ ਕੁਛ ਸਮਝਾਓ, ਮੈਂ ਆਖਿਆ ਬੀਬੀ ਚਲੋ ਸਮਝਾਉਣ ਦਾ ਤਾਂ ਪਰਮਾਤਮਾ ਹੀ, ਕੀ ਵੀ ਮਸਲਾ ਕੀ ਹੈ, ਬੱਚੇ ਜਾਣੂ ਸੀ ਦੇਰ ਦੇ। ਕਹਿੰਦੇ ਜੀ ਜਦੋਂ ਇਹਨੂੰ ਗੁੱਸਾ ਆਉਂਦਾ ਹੈ ਤਾਂ ਆਪਣੇ ਮੂੰਹ ਦੇ ਉੱਤੇ ਚਪੇੜਾਂ ਮਾਰਨ ਲੱਗ ਜਾਂਦਾ। ਮੈਂ ਕਿਹਾ ਬੀਬੀ ਇਹਨੂੰ ਮਾਰਨ ਦਿਆ ਕਰੋ। ਕਹਿੰਦੇ ਕਿਉਂ? ਮੈਂ ਕਿਹਾ ਇੱਥੇ ਦਾ ਕਾਨੂੰਨ ਤੁਹਾਡੇ ਤਾਂ ਚਪੇੜ ਮਾਰਨ ਨਹੀਂ ਦਿੰਦਾ, ਹੁਣ ਵਿਚਾਰਾ ਕੀ ਕਰੇ ਜਦੋਂ ਗੁੱਸਾ ਆਉਂਦਾ, ਇਹਨੂੰ ਲਾਹ ਲੈਣ ਦਿਆ ਕਰੋ ਆਪਣੇ ਆਪ 'ਤੇ। ਇਹ ਕੀ ਹੈ? ਤਮੋ ਗੁਣ ਬਿਰਤੀ ਹੈ। ਜੀਵਨ ਸਾਥੀ 'ਤੇ ਹੱਥ ਉਠਾਉਣਾ ਕੋਈ ਵਾਜਬ ਬਾਤ ਨਹੀਂ ਹੈ, ਤੇਰਾ ਆਪਣਾ ਅੱਧਾ ਅੰਗ ਹੈ, ਅਰਧੰਗਨੀ ਕਿਹਾ ਹੈ ਗੁਰੂ ਘਰ ਦੇ ਵਿੱਚ। ਤੋ ਇਸ ਕਰਕੇ ਤਮੋ ਗੁਣ ਬਿਰਤੀ ਦੇ ਅੰਦਰ ਐਸੇ ਕਰਤ ਵੀ ਹੋ ਜਾਂਦੇ ਹੈ, ਫੂਕਦਾ ਹੈ, ਸਾੜਦਾ ਹੈ, ਕਿਉਂਕਿ ਤਮੋ ਗੁਣ ਹੈ। ਜਦੋਂ ਰਜੋ ਗੁਣ ਬਿਰਤੀ ਆਏਗੀ ਉਸ ਵੇਲੇ ਫਿਰ ਇਹ ਸੋਚੇਗਾ, ਪਦਾਰਥ ਇਕੱਠਾ ਕਰੇਗਾ, ਉਹਦੇ ਵਾਸਤੇ ਝੂਠ ਬੋਲਣਾ ਪਵੇ ਬੋਲੇਗਾ, ਆਪਣਾ ਸਤਿਕਾਰ ਕਾਇਮ ਕਰਨ ਵਾਸਤੇ ਕੋਈ ਹੇਰਾਫੇਰੀ ਫਰੇਵ ਕਰਨਾ ਪਵੇ ਕਰੇਗਾ, ਦੂਸਰੇ ਘਰ ਦੀਆਂ ਵਸਤੂਆਂ ਆਪਣੇ ਘਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇਗਾ, ਆਪਣਾ ਮਾਨ ਸਤਿਕਾਰ ਵਧਾਉਣ ਵਾਸਤੇ ਕੋਸ਼ਿਸ਼ ਕਰੇਗਾ, ਕਿਉਂਕਿ ਬਿਰਤੀ 'ਚ ਰਜੋ ਗੁਣ ਬੈਠਾ ਹੈ। ਜਿਸ ਵੇਲੇ ਬਿਰਤੀ 'ਚ ਸਤੋ ਗੁਣ ਆ ਜਾਵੇ, ਸਤੋ ਗੁਣ ਬਿਰਤੀ ਦੇ ਵਿੱਚ ਆਇਆ ਕੀ ਬਣਦਾ ਹੈ, ਜਿਹੜਾ ਕੁਛ ਖੁਦ ਕੋਲ ਹੈ ਉਹ ਵੀ ਲੋਕਾਂ ਨੂੰ ਦੇਣ ਲੱਗ ਜਾਂਦਾ। ਸਤੋ ਗੁਣ ਬਿਰਤੀ ਦੇ ਵਿੱਚ ਲੋਕ ਭਲਾਈ ਦੀ ਸੋਚ ਸਤੋ ਗੁਣ ਬਿਰਤੀ ਵਿੱਚ ਉਤਰੇਗੀ, ਆਪਣਾ ਅਪਮਾਨ ਸਹਿ ਲੇਗਾ, ਦੂਸਰੇ ਦਾ ਅਪਮਾਨ ਕਦੀ ਨਹੀਂ ਕਰੇਗਾ, ਇਹ ਸਤੋ ਗੁਣ ਬਿਰਤੀ ਦਾ ਪ੍ਰਭਾਵ ਸਮਝਣਾ। ਹੁਣ ਤਿੰਨੇ ਗੁਣ ਜਿਹੜੇ ਨੇ ਸਤੋ ਗੁਣ ਬਿਰਤੀ ਦੇ ਵਿੱਚ ਬ੍ਰਹਮ ਗਿਆਨ ਹੁੰਦਾ ਹੈ, ਸਤੋ ਸੰਜਾਏ ਤੇ ਗਿਆਨਾ। ਜਿੰਨੀ ਦੇਰ ਤੱਕ ਤਿੰਨਾਂ ਗੁਣਾਂ ਦੇ ਵਿੱਚੋਂ ਦੋ ਗੁਣਾਂ ਦਾ ਪ੍ਰਭਾਵ ਜ਼ਿਆਦਾ ਹੈ, ਰਜੋ ਤੇ ਤਮੋ ਨੇ ਸਤੋਗੁਣ ਬਿਰਤੀ ਨੂੰ ਦੱਬ ਕੇ ਰੱਖਿਆ ਹੋਇਆ ਹੈ, ਉਨੀ ਦੇਰ ਤੱਕ ਗਿਆਨ ਨਹੀਂ ਹੁੰਦਾ। ਜਦੋਂ ਸਤੋਗੁਣ ਬਿਰਤੀ ਦਾ ਪ੍ਰਭਾਵ ਰਜੋ ਤੇ ਤਮੋ ਦੇ ਉੱਤੇ ਪਏਗਾ, ਉਸ ਵੇਲੇ ਅੰਤਰਯਾਮਤਾ ਪ੍ਰਾਪਤ ਹੋ ਜਾਏਗੀ, ਦੂਸਰੇ ਦੇ ਮਨ ਦੀਆਂ ਗੱਲਾਂ ਦਾ ਵੀ ਪਤਾ ਲੱਗਣ ਲੱਗ ਜਾਏਗਾ। ਇਹ ਤਿੰਨੇ ਗੁਣ ਜਿਹੜੇ ਨੇ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਕਿਹਾ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਇਹਨਾਂ ਤਿੰਨਾਂ ਗੁਣਾਂ ਨੂੰ ਭਾਈ ਗੁਰਦਾਸ ਕਹਿੰਦੇ ਨੇ ਪੌਣ ਪਾਣੀ ਬੇਸੰਤਰ, ਕਿਉਂਕਿ ਪੌਣ ਜਿਹੜਾ ਇਹ ਰਜੋ ਗੁਣ ਹੈ, ਪਾਣੀ ਸਤੋ ਗੁਣ ਹੈ, ਅਗਨੀ ਤਮੋ ਗੁਣ ਹੈ। ਇਹ ਨੰਬਰਵਾਰ ਅੱਗੇ ਰਾਜ ਗੁਣ, ਤਮ ਗੁਣ, ਸਤ ਗੁਣ ਕਹਿ ਕੇ ਫਿਰ ਅੱਗੇ ਸ਼ਬਦ ਲਿਖਦਾ ਜਿੱਤਾ। ਗੁਰਸਿੱਖ ਗੁਰੂ ਨਾਨਕ ਦੇ ਚਰਨਾਂ ਦਾ ਆਸਰਾ ਲੈ ਕੇ ਤਿੰਨਾਂ ਗੁਣਾਂ ਤੇ ਜੇਤੂ ਬਣ ਗਏ, ਤਿੰਨੇ ਗੁਣਾਂ ਨੂੰ ਜਿੱਤ ਲਿਆ। ਤਿੰਨੇ ਗੁਣਾਂ ਦਾ ਹੁਣ ਪ੍ਰਭਾਵ ਕੋਈ ਨਹੀਂ ਰਿਹਾ, ਕੇਵਲ ਬ੍ਰਹਮ ਦੀ ਸੱਤਾ ਸਾਰੀ ਜਗ੍ਹਾ ਦਿਖਦੀ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ, ਇਹ ਅਵਸਥਾ ਹੋ ਗਈ ਹੈ। ਭਾਈ ਗੁਰਦਾਸ ਦੇ ਕਹਿਣ ਦਾ ਇਹ ਭਾਵ ਹੈ। ਆਓ ਪਹਿਲੀ ਪੰਕਤੀ ਦਾ ਵਿਸਥਾਰ ਹੋ ਲਿਆ, ਨਿਯਮ ਪੂਰਾ ਕਰਨ ਵਾਸਤੇ ਆਪਾਂ ਇਹਨੂੰ ਸੰਖੇਪ ਕਰ ਲਈਏ, ਕਿਉਂਕਿ ਸਮਾਂ ਵਿਸਥਾਰ ਦੇ ਨਾਲ ਫਿਰ ਸ਼ਬਦ ਪੂਰਾ ਨਹੀਂ ਹੋ ਸਕੇਗਾ, ਸ਼ਬਦ ਪੂਰਾ ਕਰਨ ਦੀ ਮਰਿਆਦਾ ਹੈ। ਹਾਂਜੀ ਚਲੋ।
ਮਨ ਵਚ ਕਰਮ ਸੰਕਲਪ ਕਰ, ਇੱਕ ਮਨ ਹੋਏ ਵਗੋਏ ਦੁਚਿੱਤਾ।
ਤੇ ਮਨ ਵਚ, ਵਚਨ ਜਿਹੜਾ ਸ਼ਬਦ ਬੋਲਣਾ, ਤੇ ਕਈਆਂ ਨੂੰ ਕਹੀਦਾ ਨਾ ਵੀ ਤੇਰੀ ਜ਼ਬਾਨ ਤੇਰੇ ਵਸ ਵਿੱਚ ਨਹੀਂ, ਤੇਰੀ ਜ਼ਬਾਨ ਨੇ ਪੁਆੜੇ ਖੜੇ ਕੀਤੇ ਹੋਏ, ਜ਼ਬਾਨ ਨੂੰ ਵਸ ਵਿੱਚ ਰੱਖ। ਕਈਆਂ ਨੂੰ ਕਹੀਦਾ ਵੀ ਤੂੰ ਬਈ ਇਹ ਨਸ਼ਾ ਕਿਉਂ ਨਹੀਂ ਛੱਡਦਾ? ਆਖੇ ਜੀ ਮੈਂ ਕੀ ਕਰਾਂ, ਮਨ ਦੇ ਵਿੱਚ ਇਹੋ ਜਿਹੀ ਲੜਦਾ। ਉਹ ਕਹਿੰਦੇ ਤੂੰ ਮਨ ਨੂੰ ਵਸ ਰੱਖਿਆ ਕਰ, ਹਰ ਇੱਕ ਦੇ ਵਸ ਦੀ ਬਾਤ ਨਹੀਂ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਮਨ ਨੂੰ, ਬਾਣੀ ਨੂੰ ਤੇ ਆਪਣੇ ਕਰਮ ਨੂੰ, ਕਰਤਵ ਨੂੰ, ਸੰਕਲਪ ਜਿਹੜੇ ਹੋ ਰਹੇ ਉਹਨਾਂ ਨੂੰ, ਇਹਨਾਂ ਨੂੰ ਐਸਾ ਕੰਟਰੋਲ ਵਿੱਚ ਰੱਖਿਆ ਕਿ ਇਕਾਗਰਤਾ ਦੇ ਵਿੱਚ ਮਨ ਉਹਨਾਂ ਦਾ ਰਹਿੰਦਾ ਹੈ। ਤੇ ਜਿਹੜੀ ਦੁਬਧਾ ਸੀ, ਰਾਗ ਦਵੈਸ ਦੀ ਵਾਸ ਸੀ, ਦੁਚਿੱਤਾ ਸੀ, ਦੂਆਪਣ ਸੀ, ਉਹਨਾਂ ਨੇ ਭਗੋ ਦਿੱਤਾ ਹੈ, ਦੂਰ ਕਰ ਦਿੱਤਾ ਹੈ, ਉਹਨਾਂ ਦੇ ਵਿੱਚ ਐਸਾ ਨਹੀਂ ਰਿਹਾ ਹੈ। ਇਹ ਹੁਣ ਸਿੱਖੀ ਦਾ ਸਰੂਪ ਦਾ ਵਰਣਨ ਕਰ ਰਹੇ ਨੇ ਭਾਈ ਸਾਹਿਬ ਕਿ ਗੁਰਸਿੱਖਾਂ ਦੀ ਕਰਨੀ ਐਸੀ ਹੁੰਦੀ ਹੈ।
ਲੋਕ ਵੇਦ ਗੁਰ ਗਿਆਨ ਲਿਵ, ਅੰਦਰ ਇੱਕ ਬਾਹਰ ਪਹੁ ਪਿੱਤਾ।
ਤੇ ਲੋਕਾਂ ਦੇ ਵਿੱਚ ਜਾਂ ਲੋਕ ਵੇਦ ਗੁਰ ਗਿਆਨ ਲਿਵ, ਉਹਨਾਂ ਨੇ ਗੁਰੂ ਦੇ ਗਿਆਨ ਵਿੱਚ ਲਿਵੀ ਬਿਰਤੀ ਨੂੰ ਜੋੜਿਆ। ਲੋਕ ਅਤੇ ਵੇਦ ਅੰਦਰ, ਤੇ ਵੇਦ ਦੇ ਸਿਧਾਂਤ ਤੇ ਗੁਰੂ ਦੇ ਗਿਆਨ ਨੂੰ ਹੀ ਸਮਝਿਆ ਹੈ। ਸਾਰ ਵਚਨ ਗੁਰੂ ਦੇ ਸਭ ਨਾਦ ਵੇਦ ਗੁਰਬਾਣੀ ਹੈ। ਇਸ ਕਰਕੇ ਅੰਦਰ ਇੱਕ, ਅੰਦਰ ਤਾਂ ਅਖੰਡਾਕਾਰ ਬਿਰਤੀ ਹੈ। ਅਖੰਡਾਕਾਰ ਬਿਰਤੀ ਕਹਿੰਦੇ ਨੇ ਇੱਕ ਰਸ ਬ੍ਰਹਮਾਕਾਰ ਬਿਰਤੀ ਜਦੋਂ ਬਣ ਜਾਂਦੀ ਹੈ, ਨਾਮ ਦੀ ਰੋਹ ਅੰਦਰ ਚੱਲ ਪੈਂਦੀ ਹੈ, ਜਿਹਦੇ ਵਿੱਚ ਫਿਰ ਮਨ ਕਿਸੇ ਪਾਸੇ ਦੌੜਦਾ ਨਹੀਂ, ਤੇ ਇਸ ਕਰਕੇ ਉਹ ਫਿਰ ਇੱਕ ਰੂਪ ਹੋ ਕਰਕੇ ਬਾਹਰ ਬਹੁ ਪਿੱਤਾ। ਬਾਹਰ ਦਾ ਰੂਪ ਤਾਂ ਵੱਖਰਾ ਦਿਸਦਾ ਉਸ ਨੂੰ, ਕਦੇ ਕਦੇ ਕਾਰਜ ਸਿੱਧ ਕਰਨ ਵਾਸਤੇ ਕ੍ਰੋਧ ਹੈ ਨਹੀਂ, ਲੇਕਿਨ ਨਕਲੀ ਨਕਲੀ ਕ੍ਰੋਧ ਨੂੰ ਵਸ ਵਿੱਚ ਰੱਖ ਕੇ ਕਾਰਜ ਸਿੱਧ ਕਰਨ ਵਾਸਤੇ, ਜਿਵੇਂ ਅੱਗ ਵਸ ਤੋਂ ਬਾਹਰ ਹੋ ਜਾਏ ਮਕਾਨ ਫੂਕ ਦਿੰਦੀ ਹੈ, ਵਸਤਰ ਫੂਕ ਦਿੰਦੀ, ਜਦੋਂ ਇਹੀ ਅਗਨੀ ਵਸ ਦੇ ਵਿੱਚ ਹੋਦੀ ਹੈ ਤਾਂ ਚੁੱਲ੍ਹੇ ਦਾ ਸਾਰਾ ਕੰਮ ਜਿਹੜਾ ਲੰਗਰ ਪਕਾਉਣ ਦਾ ਅਗਨੀ ਤੋਂ ਹੀ ਹੁੰਦਾ ਹੈ। ਇਹਨਾਂ ਤਿੰਨੇ ਗੁਣਾਂ 'ਤੇ ਫਿਰ ਕੰਮ ਲੈਣ ਲੱਗ ਜਾਂਦੇ ਹੈ ਜਿੰਨਾ ਚਿਰ ਸੰਸਾਰ ਵਿੱਚ ਹੈ। ਤਿੰਨੇ ਗੁਣਾਂ ਦੇ ਪ੍ਰਭਾਵ ਹੇਠ ਨਹੀਂ, ਪਰ ਤਿੰਨ ਗੁਣ ਉਹਨਾਂ ਦੇ ਪ੍ਰਭਾਵ ਹੇਠ ਆ ਗਏ। ਫਿਰ ਦੀਸ ਆਵਤ ਹੈ ਬਹੁਤ ਪਿਹਾਲਾ, ਸਗਲ ਚਰਨ ਕੀ ਇਹ ਮਨਰਾਲਾ, ਇਹ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ।
ਮਾਤ ਲੋਕ ਪਾਤਾਲ ਜਿਣ, ਸੁਰਗ ਲੋਕ ਵਿੱਚ ਹੋਏ ਅਥਿਤਾ।
ਕਹਿੰਦੇ ਉਹ ਮਾਤ ਲੋਕ ਜਿੱਥੇ ਰਹਿ ਰਹੇ ਹੈ ਤੇ ਇਸ ਲੋਕ ਦੇ ਅੰਦਰ, ਪਾਤਾਲ ਲੋਕ ਇਹ ਤਿੰਨ ਲੋਕ ਨੇ, ਤੇ ਜੇ ਕਿਤੇ ਕਿਤੇ 14 ਲੋਕਾਂ ਦੀ, ਕਿਤੇ 3 ਲੋਕਾਂ ਦੀ, ਕਿਤੇ ਬੇਅੰਤ ਲੋਕਾਂ ਤੇ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਇਹ ਵੱਖਰੇ ਵੱਖਰੇ ਪ੍ਰਕਰਨ ਤੇ ਵੱਖਰੇ ਵੱਖਰੇ ਗ੍ਰੰਥਾਂ ਦੇ ਅੰਦਰ ਜਿਹੜਾ ਕੁਛ ਮੰਨਿਆ ਉਹਦੇ ਅਨੁਸਾਰ। ਤੇ ਪਾਤਾਲ ਦੇ ਵਿੱਚ ਜਾਣੀ ਇਸ ਧਰਤੀ ਦੇ ਹੇਠਾਂ ਜਿਹੜੀਆਂ ਧਰਤੀਆਂ ਨੇ ਉਹਨਾਂ ਧਰਤੀਆਂ ਦੀ ਬਾਤ ਹੈ। ਮਾਤ ਲੋਕ ਪਾਤਾਲ ਜਿਣ, ਇਹਨੂੰ ਜਿਣ ਕੀ ਇਹ ਜਿੱਤ ਲਿਆ ਹੈ। ਸੁਰਗ ਲੋਕ ਜਿੱਥੇ ਦੇਵਤੇ ਲੋਕ ਰਹਿੰਦੇ ਨੇ, ਇਹਦੇ ਵਿੱਚ ਵੀ ਉਹ ਅਥਿਤਾ ਕੀ ਹੈ, ਪੂਜਨੀਕ ਹੋ ਗਏ ਹੈ। ਜਿਵੇਂ ਅਥਿਤੀ ਦੀ ਪੂਜਾ ਕੀਤੀ ਜਾਂਦੀ ਹੈ, ਕਹਿੰਦੇ ਉਹ ਜਿੱਥੇ ਵੀ ਜਾਂਦੇ ਆ ਉਹਨਾਂ ਦਾ ਸਤਿਕਾਰ ਹੀ ਹੋ ਰਿਹਾ। ਉਹ ਸਵਰਗ ਵਿੱਚ ਜਾਣ, ਉਹ ਪਾਤਾਲ ਵਿੱਚ ਜਾਣ, ਧਰਮਰਾਜ ਦੇ ਦੁਆਰੇ 'ਤੇ ਜਾਣ, ਅਥਿਤਾ ਹੈ, ਪੂਜੇ ਜਾਂਦੇ ਨੇ। ਅਤੇ ਇਸ ਕਰਕੇ ਉਹਨਾਂ ਗੁਰਸਿੱਖਾਂ ਦੀ ਥਾਂ ਥਾਂ 'ਤੇ ਜਿੱਥੇ ਵੀ ਹੈ ਉਹਨਾਂ ਦਾ ਬੜਾ ਸਤਿਕਾਰ ਹੈ ਜੀ। ਐਸੀ ਕਰਨੀ ਹੈ ਗੁਰਸਿੱਖਾਂ ਦੇ,
ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕਰ ਪਤਿਤ ਪਵਿੱਤਾ,
ਕਿਉਂਕਿ ਗੁਰਸਿੱਖਾਂ ਦੇ ਇਹ ਕਰਤਵਾਂ ਦੇ ਵਿੱਚ ਇੱਕ ਹੋਰ ਕਰਤਵ ਵੀ ਹੈ। ਜ਼ਬਾਨ ਤੋਂ ਭਾਈ ਗੁਰਦਾਸ ਕਹਿੰਦੇ, ਮੈਂ ਚੌਂ ਗੁਰੂਆਂ ਦੀ ਸੰਗਤ ਵਿੱਚ ਇਹ ਵੇਖਿਆ, ਗੁਰਸਿੱਖੀ ਨੂੰ ਹੰਡਾਉਂਦਿਆਂ ਗੁਰੂ ਦਾ ਉਪਦੇਸ਼, ਗੁਰਸਿੱਖ ਕਦੇ ਵੀ ਆਪਣੀ ਜ਼ਬਾਨ ਤੋਂ ਫਿੱਕਾ ਬੋਲ ਨਹੀਂ ਬੋਲਦਾ। ਇੱਕ ਫਿਰਕਾ ਨਾ ਗਲਾਏ, ਉਹ ਬਚਨ ਕਹਿੰਦਾ ਹੀ ਨਹੀਂ ਫਿੱਕਾ। ਉਹਨੂੰ ਆਪਣੇ ਗੁਰੂ ਨਾਨਕ ਦਾ ਇਹ ਬਚਨ ਚੇਤੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਉਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜੀ ਰਿਹਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਇਹ ਗੱਲ ਦੀ ਆਗਿਆ ਨਹੀਂ ਦਿੰਦੇ। ਫਿੱਕਾ ਬੋਲ ਬਿਗੋਚਣਾ ਸੁਨ ਮੂਰਖ ਮਨ ਆ ਜਾਣ। ਇਸ ਕਰਕੇ ਉਹ ਜ਼ਬਾਨ ਤੋਂ ਕਦੇ ਵੀ ਬੇਰਸਾ ਕੌੜਾ ਵਚਨ ਜਿਹੜਾ ਕਿਸੇ ਦਾ ਦਿਲ ਦਿਖਾਉਣ ਵਾਲਾ ਨਹੀਂ ਬੋਲਦੇ। ਉਹ ਜਦੋਂ ਵੀ ਬੋਲਦੇ ਹੈ ਪਿਆਰਾ ਵਚਨ, ਮਿੱਠੇ ਦਾ ਮਤਲਬ ਪਿਆਰਾ ਵਚਨ ਬੋਲਦੇ। ਅਤੇ ਕੁਛ ਲੋਕਾਂ ਦਾ ਖਿਆਲ ਹੈ ਜੀ ਮੈਂ ਸੱਚੀ ਗੱਲ ਕਹਿੰਦੇ, ਭਾਵੇਂ ਕਿਸੇ ਦੇ ਗੋਡੇ ਲੱਗੇ, ਕਿਸੇ ਦੇ ਗਿੱਟੇ ਲੱਗੇ। ਇਸ ਤਰ੍ਹਾਂ ਦਾ ਸਾਡੇ ਸਮਾਜ 'ਚ ਕਾਫੀ ਸ਼ਬਦ ਚੱਲਦਾ ਹੈ, ਅਤੇ ਉਹਦੇ ਵਿੱਚ ਕਹਿਣ ਵਾਲੇ ਨੇ ਆਪਣੀ ਮਹਾਨਤਾ ਵੀ ਦੱਸ ਦਿੱਤੀ ਵੀ ਮੈਂ ਐਸਾ ਮਹਾਨ ਹਾਂ, ਆਪਣੀ ਵਡਿਆਈ ਵੀ ਕਰ ਦਿੱਤੀ ਬਿਨਾਂ ਕਿਸੇ ਹੋਰ ਦੇ ਕਰਨ ਤੋਂ। ਪਰ ਅਸਲ ਦੇ ਵਿੱਚ ਇਹ ਸ਼ਬਦ ਗੁਰਮਤ ਦਾ ਨਹੀਂ ਹੈ। ਅਤੇ ਗੁਰਮਤ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਬੋਲਣ ਵਾਲਿਆ, ਸੱਤ ਵਚਨ ਔਰ ਪਿਆਰੋ ਜੋਈ ਬੁੱਧਵਾਨ ਭਾਖੇ ਜਨ ਸੋਏ। ਵਚਨ ਹੋਵੇ ਵੀ ਸੱਚਾ ਔਰ ਸੁਣਨ ਵਾਲੇ ਨੂੰ ਦੁਖਦਾਈ ਵੀ ਨਾ ਹੋਵੇ, ਇਹ ਵਚਨ ਬੋਲ ਸਕਦਾ। ਇਹ ਆਗਿਆ ਸ਼ਾਸਤਰ ਦੀ, ਹੋਵੇ ਵਚਨ ਸੱਚਾ ਲੇਕਿਨ ਦਿਲ ਦਿਖਾਉਂਦਾ ਹੋਵੇ, ਐਸਾ ਵਚਨ ਬੋਲਣ ਦੀ ਆਗਿਆ ਨਹੀਂ। ਮਿਸਾਲ ਦੇ ਤੌਰ 'ਤੇ ਕਿਸੇ ਦੀ ਇੱਕ ਅੱਖ ਕਿਸੇ ਕਾਰਨ ਕਰਕੇ ਫੁੱਟ ਗਈ, ਹੈ ਤਾਂ ਹੀ ਕੋਈ ਨੇਤਰ ਉਹਦੇ। ਜੇ ਉਹਨੂੰ ਕਹਿ ਦਈਏ ਸੁਣਾ ਵੀ ਕਾਣਿਆਂ ਤੇਰਾ ਕੀ ਹਾਲ ਹੈ, ਬਸ ਇੰਨੀ ਗੱਲ ਕਹਿ ਦੇ, ਉਹਦਾ ਰਹਿ ਕੀ ਗਿਆ ਵਿਚਾਰੇ ਦਾ, ਉਹ ਤਾਂ ਜਿਉਂਦੇ ਮਾਰ ਦਿੱਤਾ ਨਾ। ਜਾਂ ਕਿਸੇ ਦੇ ਦੋਨੇ ਨੇਤਰ ਨਹੀਂ, ਉਹਨੂੰ ਕਹਿੰਦੇ ਸੁਣਾ ਵੀ ਆਨੇ ਆ ਤੇਰਾ ਕੀ ਹਾਲ ਹੈ, ਹਾਲ ਕਾਹਦਾ ਹੋਣਾ ਸੀ, ਉਹਦਾ ਤਾਂ ਬੇਹਾਲ ਕਰ ਦਿੱਤਾ। ਤੈਂ ਬੋਲਿਆ ਤਾਂ ਸੱਚ ਲੇਕਿਨ ਦੁਖਦਾਈ ਹੈ। ਗੁਰਸਿੱਖ ਐਸਾ ਵਚਨ ਕਦੀ ਨਹੀਂ ਬੋਲਦੇ। ਮਹਾਰਾਜਾ ਰਣਜੀਤ ਸਿੰਘ ਦੀ ਸਭਾ ਦੇ ਅੰਦਰ ਇੱਕ ਵਚਨ ਹੈ। ਇੱਕ ਮਰਾਸੀ ਸੀ, ਮਰਾਸੀ ਦੀ ਮਰਾਸੀ ਨਾਲ ਸ਼ਰਤ ਲੱਗ ਗਈ। ਕੁਛ ਲੋਕ ਕਹਿੰਦੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਕਾਣਾ ਨਹੀਂ ਕਹਿ ਸਕਦਾ। ਮਰਾਸੀ ਕਹਿੰਦਾ ਮੈਂ ਕਹੂੰਗਾ। ਕਹਿੰਦੇ ਫਿਰ ਜਾਣ ਦੀ ਖੈਰ ਨਹੀਂ, ਕਹਿੰਦਾ ਇਨਾਮ ਲੈ ਕੇ ਆਊਂਗਾ। ਕਾਣਾ ਕਹਿ ਕੇ ਕਹਿੰਦੇ ਹਾਂ, ਕਿਆ ਜਾਦੂ ਹੈ ਤੇਰੇ ਕੋਲ? ਕਹਿੰਦਾ ਵੀ ਇਹ ਵੇਖ ਲਿਓ, ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਸਭਾ ਦੇ ਵਿੱਚ ਜਾ ਕੇ ਐਨ ਉਂਗਲ ਕਰਕੇ ਕਹਿੰਦਾ, ਤੇਰੀ ਇੱਕੋ ਹੀ ਅੱਖ ਸੁਲੱਖਣੀ, ਤੇਰੀ ਇੱਕੋ ਹੀ ਇੱਕੋ ਹੀ ਤੇਰੀ ਇੱਕੋ ਹੀ ਅੱਖ ਸੁਲੱਖਣੀ ਜਿਹਨੇ ਲੱਖਾਂ ਤਾਰੇ, ਉਹ ਤੇਰੀ ਰੀਸ ਨਹੀਂ ਕਰ ਸਕਦੇ ਦੋ ਦੋ ਅੱਖੀਆਂ ਵਾਲੇ। ਸ਼ੇਰੇ ਪੰਜਾਬ ਨੇ ਇਨਾਮ ਦਿੱਤਾ, ਕਿਉਂ ਵੀ ਦੱਸੋ? ਕਹਿੰਦਾ ਕਹਿ ਕੇ ਨਹੀਂ ਆ ਵੀ ਤੇਰੀ ਇੱਕੋ ਹੀ ਅੱਖ ਹੈ। ਬੋਲਣ ਦੀ ਜਾਚ ਹੈ, ਦੁਖਦਾਈ ਵਚਨ ਨਹੀਂ ਬੋਲਣਾ, ਬੋਲਣਾ ਸੱਚਾ ਤੇ ਹੋਵੇ ਵੀ ਮਿੱਠਾ, ਇਹ ਗੁਰਸਿੱਖਾਂ ਦਾ ਕਰਤੱਵ ਹੈ। ਭਾਈ ਸਾਹਿਬ ਕਹਿੰਦੇ ਮਿੱਠਾ ਬੋਲਣ ਤੇ ਨਿਵ ਚੱਲਣ। ਸਿੱਖ ਦੀ ਪਹਿਚਾਨ ਨਿਮਰਤਾ ਹੈ, ਜੇ ਨਿਮਰਤਾ ਨਹੀਂ ਤਾਂ ਸਿੱਖ ਹੀ ਨਹੀਂ। ਅਸਲ ਦੇ ਵਿੱਚ ਤਾਂ ਬਾਤ ਇਹ ਹੈ, ਇਹੀ ਤਾਂ ਪਹਿਚਾਨ ਹੈ ਸਿੱਖ ਦੀ,
ਗੁਰੂ ਨਾਨਕ ਦੀ ਪਹਿਚਾਣ ਇਹੀ ਹੈ। ਸਿੱਧਾਂ ਦੇ ਵਿੱਚ ਬੜੇ ਬੜੇ ਹੰਕਾਰ ਸੀ, ਗੁਰੂ ਨਾਨਕ ਦਾ ਬੰਦ ਨਹੀਂ ਮੈਂ। ਹੱਥੋਂ ਦੇ ਕਰਕੇ ਜਣੀ ਦਾਨ ਦੇ ਕਰਕੇ ਪਤਤ ਪਵਿੱਤਰ, ਇਹ ਕਰਤਵ ਕਰਨ ਦੇ ਨਾਲ ਪਵਿੱਤਰਾਂ ਤੋਂ ਪਵਿੱਤਰ ਹੋ ਗਏ ਹਨ ਗੁਰਸਿੱਖ।
ਗੁਰਮੁਖ ਸੁਖ ਫਲ ਪਾਇਆ, ਅਤੁਲ ਅਡੋਲ ਅਮੋਲ ਅੰਮ੍ਰਿਤਾ।
ਗੁਰਖਾਂ ਨੇ ਸੁਖ ਦੇਣ ਵਾਲਾ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਕਰ ਲਿਆ। ਇਹੋ ਜੀ ਕਰਨੀ ਦਾ ਅੱਗੇ ਚੱਲ ਕੇ ਨਤੀਜਾ ਕੀ ਨਿਕਲਿਆ? ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਜਿਹਦੇ ਵਿੱਚ ਨਿਮਰਤਾ ਹੈ, ਜਿਹਦੇ ਵਿੱਚ ਸਤੋ ਗੁਣ ਦੀ ਪ੍ਰਧਾਨਤਾ ਹੈ, ਜਿਹਦੇ ਵਿੱਚ ਲਿਵ ਲੱਗੀ ਹੋਈ ਹੈ, ਤੇ ਉਹਨੂੰ ਫਿਰ ਬ੍ਰਹਮ ਗਿਆਨ ਹੋਏਗਾ। ਗੁਰਮੁਖ ਸੁਖ ਵੱਲ ਪਾਇਆ, ਅਤੁਲ ਅਡੋਲ ਅਮੋਲ ਅੰਮ੍ਰਿਤਾ। ਤੇ ਉਹਦੇ ਗਿਆਨ ਨੂੰ, ਉਹਦੇ ਗੁਣਾਂ ਨੂੰ ਕੋਈ ਨਾ ਤਾਂ ਮਿਣਤੀ ਦੇ ਵਿੱਚ ਲਿਆ ਸਕਦਾ, ਤੇ ਨਾ ਵੀ ਉਹਨੂੰ ਕੋਈ ਤੋਲ ਸਕਦਾ। ਆਪ ਅਡੋਲ ਬਿਰਤੀ ਹੈ, ਮੁੱਲ ਤੋਂ ਰਹਿਤ ਹੈ, ਤੇ ਮ੍ਰਿਤੂ ਤੋਂ ਵੀ ਰਹਿਤ ਹੋ ਗਿਆ, ਜਾਂ ਫਿਰ ਅੰਮ੍ਰਿਤ ਵਰਗਾ ਜੀਵਨ ਉਸਦਾ ਹੋ ਗਿਆ ਹੈ।
ਸਾਧ ਸੰਗਤ ਮਿਲ ਪੀੜਨ ਪਿਤਾ।
ਸਾਧ ਸੰਗਤ ਵਿੱਚ ਮੇਲ ਕਰਕੇ ਭਾਈ ਉਹਨਾਂ ਨੇ ਆਪਣੇ ਇਸ ਖੋਟੇ ਜਿਹੜੇ ਕਰਤਵ ਸੀ ਦੇਹ ਦੇ ਵਿੱਚ, ਤੇ ਇਹਨਾਂ ਦਾ ਮਨੋਂ ਪਿਤਾ ਹੀ ਕੱਢ ਦਿੱਤਾ। ਜਿਵੇਂ ਫਲਾਣੀ ਚੀਜ਼ ਦਾ ਕਿ ਇਹ ਜਿਹੜੇ ਆਯੁਰਵੈਦਿਕ ਵਾਲੇ ਹੈ ਨਾ, ਉਹ ਜਿਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਸੋਧਦੇ ਆ, ਉਹਦੇ ਵਿੱਚ ਜੈਸਾ ਤੇ ਕੁਛ ਚੀਜ਼ਾਂ ਐਸੀਆਂ ਨਾ ਜ਼ਹਿਰਲਾ ਮਾਦਾ ਉਹਨਾਂ ਦੇ ਵਿੱਚ, ਉਹਦੇ ਨਿੱਕਾ ਜਿਹਾ ਪਿੱਤਾ ਹੁੰਦਾ, ਉਹ ਕੱਢ ਦਿੰਦੇ, ਜ਼ਹਿਰ ਹੈ ਉਹਦੇ ਵਿੱਚ। ਜਿਵੇਂ ਕੁਚਲਾ ਹੈ, ਕੁਚਲੇ 'ਚ ਇੱਕ ਨਿੱਕਾ ਜਿਹਾ ਪਿੱਤਾ ਹੁੰਦਾ ਪਾਨ ਦੇ ਪੱਤੇ ਵਰਗ, ਬਸ ਉਹ ਕੱਢਦੇ ਹੋ ਤੇ ਉਹ ਜ਼ਹਿਰ ਨਹੀਂ ਰਹਿੰਦੀ, ਉਹ ਤਾਂ ਤਰੀਕਾ ਹੈ ਕੱਢਣ ਦਾ। ਕਿ ਇਸ ਤਰ੍ਹਾਂ ਹੋਮੇ ਦਾ ਪਿੱਤਾ ਕੱਢ ਦਿੱਤਾ, ਕਹਿੰਦੇ ਬਸ ਜੀਵਨ ਅੰਮ੍ਰਿਤ ਵਰਗਾ ਬਣ ਗਿਆ। ਇਹ ਅੱਜ ਦੀ ਪੌੜੀ ਦਾ ਸਿਧਾਂਤ ਸੀ, ਤੇ ਸਮਾਂ ਹੋਇਆ ਆਹ ਹੁਣ ਇੱਥੇ ਸਮਾਪਤੀ। ਕੱਲ੍ਹ ਨੂੰ ਜਿਹੜੀ ਅੱਗੇ ਪੌੜੀ ਆਏਗੀ, ਅਤੇ ਉਹਦੇ ਵਿੱਚ ਜੈਸਾ ਭਾਈ ਸਾਹਿਬ ਜੀ ਅੱਗੇ ਗੁਰਸਿੱਖੀ ਦੇ ਨਾਤੇ ਦੱਸਣਗੇ, ਅਤੇ ਉਹ ਸਾਧ ਸਿੰਘ ਜੀ ਸਾਧ ਸੰਗਤ ਦੇ ਵਿੱਚ ਉਹਦੇ 'ਚ ਚਾਰ ਦੀ ਗਿਣਤੀ ਕਰਕੇ ਭਾਈ ਸਾਹਿਬ ਨੇ ਬਹੁਤ ਗਿਆਨ ਦੇਣਾ। ਆਓ ਕੱਲ੍ਹ ਦੇ ਦੀਵਾਨ ਵਿੱਚ ਉਹ ਵਿਚਾਰ ਕੀਤੀ ਜਾਏਗੀ। ਇੱਥੇ ਹੁਣ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ। ਕਿਵੇਂ
ਗੁਰਮੁਖ ਸੁਖ ਪਲ ਪਾਇਆ, ਅਤੁਲ ਅਡੋਲ ਅਮੋਲ ਅੰਮ੍ਰਿਤਾ, ਸਾਧ ਸੰਗਤ ਮਿਲ ਪੀੜਨ ਪਿਤਾ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਅੰਧ ਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ।
ਸਤਿਸੰਗ ਜੀ, ਇਹ ਕੁਝ ਗੁਰਮੁਖ ਪੁੱਛਦੇ ਸੀ, ਉਹਨਾਂ ਦੀ ਗਿਆਤ ਲਈ ਇਹ ਬੇਨਤੀ ਹੈ ਵੀ ਅਗਲਾ ਹਫ਼ਤਾ ਜਿਹੜਾ ਸੋਮਵਾਰ ਤੋਂ ਸ਼ੁਰੂ ਹੋਏਗਾ, ਇਹਦੇ 'ਚ ਹਰ ਰੋਜ਼ ਹੀ ਕੁਝ ਸਰੀਰ ਦੀ ਤੰਦਰੁਸਤੀ ਵਾਸਤੇ ਕੁਝ ਵਿਚਾਰਾਂ ਹੋਇਆ ਕਰਨਗੀਆਂ, ਨਾਲ ਕੁਝ ਮਿੰਟ, ਅਤੇ ਉਹਦੇ 'ਚ ਲਾਭ ਉਠਾ ਲਿਓ। ਅਤੇ ਭਾਈ ਸਾਹਿਬ ਜੀ ਆਏ ਸੀ ਮੇਰੇ ਕੋਲ, ਕਹਿੰਦੇ ਜੀ ਮੈਂ ਕੋਈ ਨਹੀਂ, ਅਗਲਾ ਹਫ਼ਤਾ ਜਿਹੜਾ ਉਹ ਇਹਦੇ ਵਿੱਚ ਇਹ ਵਿਚਾਰਾਂ ਹੁੰਦੀਆਂ ਰਹਿਣਗੀਆਂ, ਅਤੇ ਹਰ ਰੋਜ਼ ਨਹੀਂ, ਇਹ ਹਫ਼ਤੇ ਦੇ ਵਿੱਚ ਇਹ ਕੇਵਲ ਜਿਹੜੀ ਕਥਾ ਇਹ ਚੱਲਦੀ ਰਹੇਗੀ, ਅਗਲੇ ਹਫ਼ਤੇ ਦੇ ਵਿੱਚ ਕੁਝ ਸਰੀਰ ਨੂੰ ਜਿੰਨੇ ਅਸੀਂ ਆਪਣੇ ਤੌਰ 'ਤੇ ਆਪਣੇ ਖਾਣਿਆਂ ਨਾਲ ਅਤੇ ਕੁਝ ਭਿਆਨਕ ਬਿਮਾਰੀਆਂ ਨੂੰ ਅਸੀਂ ਆਪਣੇ ਆਪ ਬਿਨਾਂ ਡਾਕਟਰ ਹਕੀਮ ਤੋਂ ਬਿਨਾਂ ਠੀਕ ਕਰ ਸਕਦੇ ਹਾਂ, ਅਤੇ ਉਹਦੇ ਲਈ ਉੱਦਮ ਕਰੋ, ਉਪਰਾਲਾ ਕਰੋ, ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।